ਚਰਨ ਕਮਲ ਦੀ ਮੌਜ ਦੇ ਅਨਿਕ ਰੰਗੀ ਆਨੰਦ ਹੁਲਾਸ, ਚਰਨ ਕਮਲਾਂ ਦੀ ਮੌਜ ਮਾਨਣ ਦੇ ਰੰਗਾਂ ਦੀ ਵਡਿਆਈ, ਫਿਰ ਇਉਂ ਗੁਰਵਾਕ ਵਿਚ ਵਰਣਤ ਹੈ। ਚਰਨ ਕਮਲ ਜਾਂ ਕਾ ਮਨ ਰਾਪੈ, ਸੋਗ ਅਗਨ ਤਿਸ ਜਾਂ ਨਾ ਵਿਆਪੈ, ਤਨਾਸਰੀ ਮਹਲਾ ਪੰਜਵਾਂ। ਭਾਵ ਚਰਨ ਕਮਲਾਂ ਦੀ ਮੌਜ ਦੇ ਰੰਗਾਂ ਵਿਚ ਜਿਸ ਦਾ ਮਨ ਰੱਪ ਗਿਆ ਹੈ, ਅਰਥਾਤ ਰੰਗਿਆ ਗਿਆ ਹੈ, ਤਿਸ ਜਨ ਨੂੰ ਸੋਗ ਦੀ ਅਗਨੀ ਕਦੇ ਨਹੀਂ ਪੋ ਸਕਦੀ। ਚਰਨ ਕਮਲਾਂ ਦੇ ਰੰਗ ਵਿਚ ਮੌਜੀ ਭਵਰੇ ਹਰ ਦਮ ਚਰਨ ਕਮਲਾਂ ਉਪਰ ਹੀ ਮਸਤ ਰਹਿੰਦੇ ਹਨ। ਉਨ੍ਹਾਂ ਨੂੰ ਸਦਾ ਹੀ ਚਰਨ ਕਮਲ ਰਸਾਲੜੀ ਖੁਮਾਰੀ ਦਾ ਨਸ਼ਾ ਚੜਿਆ ਰਹਿੰਦਾ ਹੈ। ਸੋ ਚਰਨ ਕਮਲਾਂ ਦੇ ਖੀਵੜੇ ਰਸ ਭਵਰਿਆਂ ਨੂੰ ਸੋਗ ਵਿਜੋਗ ਦੀ ਅਗਨੀ ਕਦੇ ਪੋ ਨਹੀਂ ਸਕਦੀ। ਉਹ ਸਦਾ ਹੀ ਖਿੜੇ ਰਹਿੰਦੇ ਹਨ, ਕਦੇ ਵੀ ਉਦਾਸੀਨ ਅਤੇ ਸ਼ੋਕਾਂਤਰ ਨਹੀਂ ਹੁੰਦੇ, ਕਿਉਂਕਿ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਧਨਾਸਰੀ ਮਹਲਾ ਪੰਜਵਾਂ। ਗੁਰਵਾਕ ਦੇ ਭਾਵ ਅਨੁਸਾਰ ਚਰਨ ਕਮਲ ਆਧਾਰੀ ਗੁਰਮੁਖ ਜਨਾਂ ਦਾ ਚਰਨ ਕਮਲ ਹੀ ਆਧਾਰ ਹੈ। ਉਨ੍ਹਾਂ ਦੀ ਰਾਸ ਪੂੰਜੀ ਵੀ ਇੱਕੋ ਇਹੀ ਹੈ, ਚਰਨ ਕਮਲ ਹੀ ਉਨ੍ਹਾਂ ਦਾ ਤਾਣ ਹੈ, ਚਰਨ ਕਮਲ ਹੀ ਉਨ੍ਹਾਂ ਦਾ ਮਾਣ ਹੈ, ਚਰਨ ਕਮਲ ਹੀ ਉਨ੍ਹਾਂ ਦਾ ਸੱਚਾ ਦੀਵਾਨ ਹੈ, ਅਤੇ ਪ੍ਰਭੂ ਦੇ ਚਰਨ ਕਮਲ ਹੀ ਉਨ੍ਹਾਂ ਦੀ ਸੱਚੀ ਟੇਕ ਹੈ। ਇਸ ਗੁਰਵਾਕ ਦੀ ਪ੍ਰੋੜਤਾ ਹੀ ਅਗਲਾ ਗੁਰਵਾਕ ਕਰਦਾ ਹੈ। ਚਰਨ ਕਮਲ ਹਰ ਜਨ ਕੀ ਥਾਤੀ, ਕੋਟ ਸੂਖ ਬਿਸਰਾਮ, ਗੋਬਿੰਦ ਦਮੋਦਰ ਸਿਮਰੋਂ ਦਿਨ ਰਹਿਣ, ਨਾਨਕ ਸਦ ਕੁਰਬਾਨ। ਧਨਾਸਰੀ ਮਹਲਾ ਪੰਜਵਾਂ। ਭਾਵ ਚਰਨ ਕਮਲ ਹੀ ਹਰ ਜਨ ਕਾ ਠਿਕਾਣਾ, ਧਨ ਮਾਲ ਖਜ਼ਾਨਾ ਹੈ, ਅਤੇ ਕੋਟਾਨ ਕੋਟ ਸੁੱਖਾਂ ਦਾ ਬਿਸਰਾਮ ਅਸਥਾਨ ਹੈ। ਅਰਥਾਤ ਚਰਨ ਕਮਲ ਦੀ ਮੌਜ ਵਿਚ ਸਮਾਏ ਰਹਿਣ ਕਰ ਬੇਅੰਤ ਸੁੱਖਾਂ ਦੇ ਘਰ ਵਿਚ ਬਿਸਰਾਮ ਹੋ ਜਾਂਦਾ ਹੈ। ਕੋਟ ਸੁੱਖਾਂ ਦਾ ਬਿਸਰਾਮ ਚਰਨ ਕਮਲ ਦੀ ਮੌਜ ਅੰਦਰ ਸਮਾਏ ਰਹਿਣ ਵਿਚ ਹੈ। ਵਾਹਿਗੁਰੂ ਦੀ ਭਗਤੀ ਦਾ ਆਨੰਦ ਇੱਥੇ ਹੀ ਆਉਂਦਾ ਹੈ। ਸਗੋਂ ਨਾਮ ਸਿਮਰਨ ਦਾ ਉਮਾਹਾ ਭਗਤ ਜਨ ਚਰਨ ਕਮਲ ਭਜਨੀਕਾਂ ਨੂੰ ਦਹਿ ਦੂਣਾ ਹੋ ਕੇ, ਅੱਗੇ ਨਾਲੋਂ ਵੀ ਦਹਿ ਦੂਣਾ ਹੋ ਕੇ ਉਪਜਦਾ ਵਿਗਸਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦਾ ਭਗਤ ਜਨ ਚਰਨ ਕਮਲ ਮੌਜਾਰੀ ਗੁਰਮੁਖ ਅਭਿਆਸੀ ਇਹੋ ਆਕਾਂਖਿਆ ਲੋਚਾਂ ਲੋਚਦਾ ਆਕਾਂਖਦਾ ਰਹਿੰਦਾ ਹੈ ਕਿ ਵਾਹਿਗੁਰੂ ਗੋਬਿੰਦ ਦਮੋਦਰ ਸਵਾਮੀ ਨੂੰ ਦਿਨ ਰਹਿਣ ਸਿਮਰਦਾ ਹੀ ਰਹਾਂ, ਅਤੇ ਸਦਾ ਸਿਮਰ ਸਿਮਰ ਕੇ ਕੁਰਬਾਨ ਹੋ ਜਾਵਾਂ। ਚਰਨ ਕਮਲ ਦੇ ਅਮੋਗ ਦਰਸ਼ਨਾਂ ਦੀ ਮੌਜ ਮਹਿਮਾ ਐਸੀ ਅਪਰ ਅਪਾਰ ਹੈ ਕਿ ਜਿਸ ਜਨ ਦਾ ਮਨ ਚਰਨ ਕਮਲਾਂ ਦੀ ਮੌਜ ਦੇ ਰੰਗਾਂ ਵਿਚ ਰੰਗਿਆ ਗਿਆ ਹੈ, ਉਹ ਸਦ ਸਦਾ ਹੀ ਅੰਮ੍ਰਿਤ ਦੇ ਸਰੋਵਰ ਵਿਚ ਸਰਸ਼ਾਰ ਅਤੇ ਨਿਮਗਨ ਹੋ ਕੇ ਤਾਰੀਆਂ ਲਾਉਂਦਾ ਹੈ, ਅਤੇ ਦਮ ਦਮ ਹਰ ਖਿਨ ਲਾਉਂਦਾ ਰਹਿੰਦਾ ਹੈ। ਇੱਕ ਖਿਨ ਵੀ ਇਸ ਆਨੰਦ ਮੌਜ ਤੋਂ ਬਿਸਰਜਤ ਨਹੀਂ ਹੁੰਦਾ, ਉਸ ਤੋਂ ਬਿਸਰਜਤ ਹੋ ਹੀ ਨਹੀਂ ਹੁੰਦਾ, ਹੋਵੇ ਤਾਂ ਉਸਦਾ ਮਰਨ ਹੋ ਜਾਂਦਾ ਹੈ। ਚਰਨ ਕਮਲਾਂ ਦੀ ਮੌਜ ਵਿੱਚ ਮੌਜੀ ਹੋ ਕੇ ਉਹ ਇਸ ਮੌਜ ਆਨੰਦ ਬਹਾਰ ਨੂੰ ਮਾਣਦਾ ਹੋਇਆ ਉਸ ਆਨੰਦ ਅਹਿਲਾਦ ਦੇ ਬਿਸਮ ਸਵਾਦ ਵਿੱਚ ਆਪ ਮੁਹਾਰਾ ਅਤੇ ਸਹਿਜ ਸਰਸ਼ਾਰਤ ਹੋ ਕੇ ਵਾਹੋ ਵਾਹੋ ਚਵੀ ਜਾਂਦਾ ਹੈ। ਜਿਉਂ ਜਿਉਂ ਵਾਹੋ ਵਾਹੋ ਚਵਦਾ ਜਪਦਾ ਹੈ ਤਿਉਂ ਤਿਉਂ ਇਹ ਆਨੰਦ ਖੇੜੇ ਹੋਰ ਵਧੇਰੇ ਖਿੜਦੇ ਹਨ, ਤਾਂ ਤੇ ਨਾ ਹੀ ਉਸ ਤੋਂ ਵਾਹੋ ਵਾਹੋ ਚਵਣੀ ਸਿਫਤ ਸਲਾਹ ਤੋਂ ਹਟਿਆ ਜਾਵੇ ਅਤੇ ਨਾ ਹੀ ਇਸ ਆਨੰਦ ਮੌਜ ਦੇ ਖੇੜੇ ਘਟਣ। ਇਹੀ ਸਿਫਤ ਸਲਾਹ ਉਸ ਦੀ ਪ੍ਰਾਣ ਆਧਾਰ ਬਣ ਜਾਂਦੀ ਹੈ। ਜੋ ਪ੍ਰਾਣਪਤੀ ਪ੍ਰੀਤਮ ਰਾਓ ਵਾਹਿਗੁਰੂ ਦੇ ਚਰਨ ਕਮਲਾਂ ਤੋਂ ਇੱਕ ਭੋਰੀ ਵੀ ਉਸ ਨੂੰ ਨਹੀਂ ਵਿਛੋੜਦੀ, ਵਿਛੜਨ ਵਿਛੋੜਨ ਦਿੰਦੀ ਹੀ ਨਹੀਂ। ਸਿਫਤ ਸਲਾਹਣ ਰਸ ਵਿੱਚ ਗੀਦੇ ਗੁਰਮੁਖ ਜਨਾਂ ਦੇ ਇਹ ਕੈਸੇ ਉੱਜਲ ਸੁਭਾਗ ਹਨ, ਅਤੇ ਉਸ ਦੇ ਉਲਟ ਪ੍ਰਾਨਪਤੀ ਪ੍ਰੀਤਮ ਵਾਹਿਗੁਰੂ ਨੂੰ ਵਿਸਰਨ ਵਿਸਾਰਨ ਹਾਰਾ ਬੱਪੜਾ ਸਾਕਤ ਵਿਚਾਰਾ ਕੈਸਾ ਅਭਾਗਾ ਹੈ ਜਿਸ ਨੂੰ ਇਨ੍ਹਾਂ ਪਰਮਾਰਥੀ ਨੇਮਤਾਂ ਤੋਂ ਉੱਕਾ ਹੀ ਮਹਿਰੂਮ ਰਹਿਣਾ ਪੈਂਦਾ ਹੈ। ਯਥਾ ਗੁਰਵਾਕ, ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਈ ਗਨੋ ਅਭਾਗਾ, ਚਰਨ ਕਮਲ ਜਾਂ ਕਾ ਮਨ ਰਾਂਗਿਓ ਅਮੈ ਸਰੋਵਰ ਪਾਗਾ। ਧਨਾਸਰੀ ਮਹਲਾ ਪੰਜਵਾਂ। ਉੱਪਰ ਲਿਖੀ ਹਾਲ ਹਕੀਕਤ ਐਨ ਇਸ ਗੁਰਵਾਕ ਦੀ ਹਕੀਕੀ ਵਿਆਖਿਆ ਹੈ। ਚਰਨ ਕਮਲਾਂ ਦੀ ਮੌਜ ਦੇ ਰੰਗਾਂ ਵਿੱਚ ਰਤੜਾ ਜਨ ਅਨਦਿਨ ਨਾਮ ਦੇ ਰੰਗਾਂ ਵਿੱਚ ਜਾਗਦਾ ਹੈ ਅਤੇ ਜਾਗ ਸੁਜਾਗਾ ਹੋ ਕੇ ਸੁਚੇਤ ਚੇਤਨਤਾ ਸਹਿਤ ਸਾਵਧਾਨ ਹੋ ਕੇ ਜਾਗਦਾ ਹੈ। ਉਸ ਦੇ ਤਨ ਮਨ ਸਰੀਰ ਆਤਮ ਅੰਦਰੋਂ ਆਲਸ ਨਿੰਦਰਾ ਸਭ ਦੂਰ ਚਕਨਾ ਚੂਰ ਹੋ ਜਾਂਦੀ ਹੈ, ਕਿਉਂਕਿ ਉਸਦਾ ਪ੍ਰਾਨਪਤੀ ਪ੍ਰਾਨ ਦਾ ਤਾਰੇ ਪ੍ਰੀਤਮ ਵਾਹਿਗੁਰੂ ਦੇ ਚਰਨ ਕਮਲਾਂ ਦੇ ਪਰਬਲ ਪਿਆਰ ਸੇਤੀ ਮਨ ਬੇਦਿਆ ਹੋਇਆ ਹੁੰਦਾ ਹੈ। ਇਸ ਪਰਬਲ ਪ੍ਰੀਤਮੀ ਪਿਆਰ ਦਰਸਾਰ ਦੇ ਤੁਫੈਲ ਉਸ ਨੂੰ ਪ੍ਰੀਤਮ ਦਰਸ਼ਨ ਦੀ ਜੋਤ ਕਿਰਨਾਰੀ ਤਾਰ ਸਗਲ ਕਟਾਂ ਅੰਦਰ ਹੀ ਪ੍ਰੋਤੀ ਪ੍ਰਤੱਖ ਨਜ਼ਰ ਆਉਂਦੀ ਹੈ, ਅਤੇ ਜਿੱਥੇ ਜਿੱਥੇ ਵੀ ਉਸ ਦੀ ਦਿਵ ਦ੍ਰਿਸ਼ਟਾਰ ਹੋਈ ਨਜ਼ਰ ਪੈਂਦੀ ਹੈ ਤਿੱਥੇ ਤਿੱਥੇ ਉਹ ਵਾਹਿਗੁਰੂ ਜੋਤੀ ਸਰੂਪ ਨੂੰ ਪਰਿਪੂਰਨ ਪੇਖਦਾ ਹੈ ਅਤੇ ਸਾਂਗੋ ਪਾਂਗ ਪੇਖਦਾ ਹੈ। ਇਸ ਪਦ ਪ੍ਰਾਪਤੇ ਚਰਨ ਕਮਲ ਦੀ ਸ਼ੋਭਾ ਵਾਲੇ ਪ੍ਰਾਨ ਮਾਨ ਰੰਗੀਲੜੇ ਮੋਹਨ ਲਾਲ ਗੋਪਾਲ ਗੋਬਿੰਦ ਵਾਹਿਗੁਰੂ ਨੂੰ ਸਾਂਗੋ ਪਾਂਗ ਪੇਖਣ ਹਾਰੇ ਅੰਮ੍ਰਿਤ ਨਾਮ ਗਟਕਾਰੀ ਗੁਰੂ ਨਾਨਕ ਵਰੋਸਾਏ ਗੁਰਮੁਖ ਜਨ ਹੋਰ ਸਾਰੇ ਦੁਤੀਆ ਭਾਵ ਦੇ ਰਸ ਕਸੀ ਸੁਆਦਾਂ ਗੀਤ ਨਾਦਾਂ ਮੋਹ ਮਮਤਾ ਮਈ ਅਨੁਰਾਗ ਤ੍ਰੈ ਗੁਣ ਮਾਇਆ ਦੇ ਪ੍ਰੀਤ ਬਿਪ੍ਰੀਤੀ ਪਿਆਰਾਂ ਨੂੰ ਉੱਕਾ ਹੀ ਤਿਆਗ ਦਿੰਦੇ ਹਨ। ਵਾਹ ਵਾਹ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਯਾ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਰਹਾਉ ਜੈ ਜੈ ਪੇਖੋ ਤਹਿ ਨਾਰਾਇਣ, ਸਗਲ ਘਟਾ ਮੈਂ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਧਨਾਸਰੀ ਮਹਲਾ ਪੰਜਵਾਂ। ਇਹ ਗੁਰਵਾਕ ਕੈਸਾ ਪਰਥਾਇ ਘਟਿਆ ਹੈ, ਇਹ ਸਭ ਕਿਛ ਸਿਮਰਨ ਦੀ ਹੀ ਪਾਰਸ ਕਲਾ ਦਾ ਪ੍ਰਤਾਪ ਹੈ। ਸਿਮਰਨ ਅੰਦਰ ਹੀ ਚਰਨ ਕਮਲ ਵਸਦੇ ਹਨ, ਸਿਮਰਨ ਅੰਦਰ ਹੀ ਸਭੇ ਥੋਕ ਹਨ, ਸਿਮਰਨ ਦੁਆਰਾ ਹੀ ਸਗਲ ਮਨੋਰਥ ਪੂਰਨ ਹੁੰਦੇ ਹਨ, ਅਤੇ ਗੁਰਮਤ ਅੰਦਰ ਗੁਰਮੁਖ ਸਿੱਖ ਜਗਿਆਸੂ ਦੀ ਹਰ ਸਮੇਂ ਇਹੋ ਆਕਾਂਖਿਆ ਬਣੀ ਰਹਿੰਦੀ ਹੈ ਅਤੇ ਬਣੀ ਰਹਿਣੀ ਚਾਹੀਦੀ ਹੈ ਕਿ ਨਿਸ਼ਕਾਮ ਅਤੇ ਨਿਰ ਇੱਛਤ ਹੋ ਕੇ ਕੇਵਲ ਗੁਰਮੰਤਰ ਗੁਰਮਤ ਨਾਮ ਦਾ ਸਿਮਰਨ ਹੀ ਕਰੀ ਜਾਵੇ। ਸਿਮਰਨ ਦਾਤੇ ਗੁਰੂ ਕਰਤਾਰ ਤੋਂ ਜਦ ਮੰਗ ਮੰਗੇ ਤਾਂ ਸਿਮਰਨ ਦੀ ਹੀ ਮੰਗੇ, ਹੋਰ ਸਾਰੇ ਮਨੋਰਥ ਇਸ ਮੰਗ ਦੇ ਪਿੱਛੇ ਸੁਤੇ ਸੁਭਾਵ ਹੀ ਲੱਗੇ ਤੁਰੇ ਆਉਂਦੇ ਹਨ। ਪਰੰਤੂ ਸਿਮਰਨ ਸ਼ੈਦਾਈਆਂ ਆਸ਼ਕਾਂ ਦੀ ਸਭ ਤੋਂ ਵੱਡੀ ਅਰਥ ਪਰਮਾਰਥੀ ਮੰਗ ਚਰਨ ਕਮਲਾਂ ਦੀ ਮੌਜ ਮਾਨਣ ਦੀ ਹੁੰਦੀ ਹੈ, ਜੋ ਕੇਵਲ ਸਿਮਰਨ ਕਮਾਈ ਦੁਆਰਾ ਹੀ ਪੂਰੀ ਹੁੰਦੀ ਹੈ। ਇਸ ਸਿਮਰਨ ਆਕਾਂਖਿਆ ਦੀ ਇਸ ਅਗਲੇ ਗੁਰਵਾਕ ਵਿਖੇ ਸਤਿਗੁਰੂ ਨੇ ਸਾਨੂੰ ਸੋਹਣੀ ਜਾਚ ਸਿਖਾਈ ਹੈ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ। ਰਹਾਉ ਚਰਨ ਤੁਮਹਾਰੇ ਹਿਰਦੈ ਵਾਸੈ, ਸੰਤਨ ਕਾ ਸੰਗ ਪਾਵੋ। ਧਨਾਸਰੀ ਮਹਲਾ ਪੰਜਵਾਂ। ਸਿਮਰਨ ਕਲਾ ਦੁਆਰਾ ਚਰਨ ਕਮਲਾਰ ਦੇ ਹਿਰਦੈ ਉਦੋਤ ਹੋਣ ਸਾਰ ਅੰਮ੍ਰਿਤ ਰਸ ਰਸਾਇਣੀ ਭੁੰਚਾਰ ਆਰੰਭ ਹੋ ਜਾਂਦੀ ਹੈ। ਅੰਮ੍ਰਿਤ ਨਾਮ ਦਾ ਅੰਮ੍ਰਿਤ ਸਰਸ਼ਾਰੀ ਚਸ਼ਮਾ ਜਦੋਂ ਸਿਮਰਨ ਅਭਿਆਸ ਕਮਾਈ ਦੁਆਰਾ ਘਟ ਅੰਤਰ ਸਫੁੱਟ ਹੁੰਦਾ ਹੈ, ਤਦੋਂ ਹੀ ਚਰਨ ਕਮਲਾਂ ਦਾ ਜ਼ਹੂਰ ਮੌਜਨ ਹੁੰਦਾ ਹੈ। ਯਥਾ ਗੁਰਵਾਕ ਤਾਂ ਕੋ ਬਿਘਨ ਨ ਕੋ ਲਾਗੈ, ਜੋ ਸਤਿਗੁਰ ਅਪਨੇ ਰਾਖੇ ਚਰਨ ਕਮਲ ਬਸੇ ਰਿਧ ਅੰਤਰ ਅੰਮ੍ਰਿਤ ਹਰ ਰਸ ਚਾਖੇ। ਸੋਰਠ ਮਹਲਾ ਪੰਜਵਾਂ। ਇਹੋ ਭਾਵ ਅਗਲਾ ਗੁਰਵਾਕ ਵੀ ਪ੍ਰੋੜਤਾ ਸਹਿਤ ਨਿਰੂਪਨ ਕਰਾਉਂਦਾ ਹੈ। ਚਰਨ ਕਮਲ ਸਿਉ ਜਾਂਕਾ ਮਨ ਲੀਨਾ, ਸੇ ਜਨ ਤ੍ਰਿਪਤ ਅਘਾਈ ਗੁਣ ਅਮੋਲ, ਜਿਸ ਹਿਰਦੈ ਨ ਵਸਿਆ ਤੇ ਜਨ ਤ੍ਰਿਸ਼ਨ ਤ੍ਰਿਖਾਈ, ਹਰ ਆਰਾਧੇ ਅਰੋਗ ਅੰਦਾਈ। ਰਹਾਉ ਸੂਰਠ ਮਹਲਾ ਪੰਜਵਾਂ। ਭਾਵ ਹਰ ਸਿਮਰਨ ਹਰ ਆਰਾਧਨ ਕਰ ਨਾਮ ਸਿਮਰਨ ਹਾਰਾ ਅਰੋਗ ਹੋ ਜਾਂਦਾ ਹੈ ਅਤੇ ਸਰਬ ਰੋਗ ਰਹਿਤ ਹੋ ਕੇ ਆਨੰਦਤ ਹੋ ਜਾਂਦਾ ਹੈ। ਇਸ ਆਤਮ ਆਨੰਦੀ ਦਸ਼ਾ ਅੰਦਰ ਚਰਨ ਕਮਲ ਰਸ ਜੋਤ ਸ਼ਗੂਫੇ ਦਾ ਅੰਕੁਰ ਆਣ ਪ੍ਰਗਟ ਹੁੰਦਾ ਹੈ। ਇਸ ਚਰਨ ਕਮਲ ਰਸ ਜੋਤ ਆਨੰਦ ਵਿੱਚ ਜਿਸ ਅਭਿਆਸੀ ਜਨ ਦਾ ਮਨ ਲੀਨ ਹੋ ਜਾਂਦਾ ਹੈ ਉਸ ਦੀਆਂ ਸਭ ਭੁੱਖਾਂ ਮਿਟ ਜਾਂਦੀਆਂ ਹਨ। ਉਹ ਇਸ ਚਰਨ ਕਮਲ ਰਸ ਜੋਤ ਲੀਨਤਾ ਵਿੱਚ ਹੀ ਤ੍ਰਿਪਤ ਹੋ ਕੇ ਰਚਿਆ ਰਹਿੰਦਾ ਹੈ। ਅਜਿਹੇ ਅਮੋਲ ਗੁਣਾਂ ਵਾਲਾ ਵਾਹਿਗੁਰੂ ਜਾਂ ਵਾਹਿਗੁਰੂ ਨਾਮ ਜਿਸ ਦੇ ਹਿਰਦੇ ਵਿਚ ਨਹੀਂ ਵਸਿਆ, ਉਸ ਦੀ ਭੁੱਖ ਤ੍ਰਿਸ਼ਨਾ ਕਦੇ ਨਹੀਂ ਉਤਰਦੀ। ਉਹ ਸਦਾ ਹੀ ਤ੍ਰਿਖਾਲੂ ਤੇ ਤ੍ਰਿਸ਼ਨਾਲੂ ਹੀ ਬਣਿਆ ਰਹਿੰਦਾ ਹੈ, ਕਦੇ ਵੀ ਨਹੀਂ ਅਗਾਉਂਦਾ ਤ੍ਰਿਪਤਾਉਂਦਾ। ਵਾਹਿਗੁਰੂ ਨਾਮ ਦਾ ਸਿਮਰਨਾ ਅਤੇ ਸਿਮਰੀ ਜਾਣਾ, ਚਰਨ ਕਮਲਾਂ ਦਾ ਮਨ ਵਿਚ ਉਤਾਰ ਕੇ ਖਿਨ ਖਿਨ ਰਸ ਲਈ ਜਾਣਾ ਹੈ। ਯਥਾ ਗੁਰਵਾਕ, ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉਪਰ ਕੋ ਨਾਹੀ। ਬਿਲਾਵਲ ਮਹਲਾ ਪੰਜਵਾਂ। ਅਰਥਾਤ ਸਿਮਰਨ ਕਮਾਈ ਦੁਆਰਾ ਜਦੋਂ ਨਾਮ ਦਾ ਵਿਕਾਸ ਅੰਤਰਗਤ ਹੁੰਦਾ ਹੈ, ਤਦੋਂ ਹੀ ਚਰਨ ਕਮਲ ਰੂਪੀ ਜੋਤ ਵਿਗਾਸੀ ਜ਼ਹੂਰ ਅੰਤਰਾਤਮੇ ਆਣ ਉਦੇ ਹੁੰਦਾ ਹੈ। ਤਦੋਂ ਇਸ ਪਦ ਪੁਗੜੇ ਸਿਮਰਨ ਰਸ ਵਿਚ ਹੀ ਇਸ ਸੰਸਾਰ ਰੂਪੀ ਬਿਖਿਆਬਨ ਘੋਰ ਨੂੰ ਆਨੰਦ ਸੇਤੀ ਗਾਹ ਸਿੱਟੀ ਦਾ ਹੈ, ਅਤੇ ਸਿਮਰਨ ਦੀ ਇਸ ਅਵਸਥਾ ਵਿਖੇ ਹੀ ਚਰਨ ਕਮਲ ਭਵ ਸਾਗਰ ਤੋਂ ਪਾਰ ਉਤਰਨ ਲਈ ਬੋਹਿਤ ਰੂਪ ਹੋ ਕੇ ਪ੍ਰਗਟ ਤੌਰ ਤੇ ਪ੍ਰਾਪਤ ਹੁੰਦੇ ਹਨ। ਯਥਾ ਗੁਰਵਾਕ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਅਨੰਦ ਸੇਤੀ ਬਿਖਿਆ ਬਨ ਗਾਹੀ, ਚਰਨ ਪ੍ਰਭੂ ਕੇ ਬੋਹਿਤ ਪਾਏ ਭਵ ਸਾਗਰ ਪਾਰ ਪਰਾਹੀ। ਬਿਲਾਵਲ ਮਹਲਾ ਪੰਜਵਾਂ। ਰਾਮ ਰਸਾਇਣ ਰਤੜੀ ਰਸਨਾ, ਨਾਮ ਨਿਧਾਨੀ ਚਰਨ ਕਮਲ ਦੇ ਰਸ ਜੋਤ ਨਿਧਾਨ ਨੂੰ ਪਰਜਵਲਤ ਕਰਨ ਹਾਰੀ ਇਕ ਪਰਮ ਅਦਭੁਤ ਜਵਾਲਾ ਮੁਖੀ ਖਾਨ ਹੈ, ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ। ਰਸਨਾ ਰਾਮ ਰਸਾਇਣ ਮਾਤੀ, ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ। ਤਨਾਸਰੀ ਮਹਲਾ ਪੰਜਵਾਂ। ਗੁਰਮਤ ਨਾਮ ਇਕ ਪਾਰਸ ਰੂਪ ਰਸਾਇਣ ਹੈ, ਜਦ ਇਹ ਸਿਮਰਨ ਜਾਪ ਅਭਿਆਸ ਕਮਾਈ ਦੁਆਰਾ ਰਸਨਾ ਨਾਲ ਪਰਸਿਆ ਜਾਂਦਾ ਹੈ, ਤਾਂ ਇਸ ਰਾਮ ਰਸਾਇਣ ਪ੍ਰਸਿੱਧੀ ਰਸਨਾ ਤੋਂ ਰਸ ਜੋਤ ਦੀ ਬਿਜਲੀ ਪ੍ਰਗਟ ਹੁੰਦੀ ਹੈ, ਤਾਂ ਇਹ ਉਸ ਰਸ ਜੋਤ ਬਿਜਲਾਣੀ ਰੰਗਣ ਨਾਲ ਰੰਗੀ ਜਾਂਦੀ ਹੈ। ਇਸ ਰਸ ਜੋਤ ਬਿਜਲਾਣੀ ਰੰਗਣ ਵਿਚ ਰੰਗੇ ਹੋਏ ਚਰਨ ਕਮਲ ਪਾਰ ਬ੍ਰਹਮ ਪ੍ਰੀਤਮ ਜੋਤੀ ਸਰੂਪ ਵਾਹਿਗੁਰੂ ਦੇ ਕੱਟ ਅੰਤਰ ਹੀ ਬਿਜਲ ਦਮਕਾਣੀ ਆਭਾ ਮਾਰ ਉੱਠਦੇ ਹਨ। ਇਸ ਬਿਦ ਇਹ ਰਾਮ ਰਸਾਇਣ ਮਾਤੀ ਰੰਗ ਰਾਤੀ ਰਸਨਾ ਚਰਨ ਕਮਲ ਨਿਧ ਥਾਤੀ ਬਣ ਜਾਂਦੀ ਹੈ। ਬਣਨੀ ਤਾਂ ਸੀ ਜਦ ਇਸ ਰਸਨ ਦੁਆਰਾ ਨਾਮ ਦਾ ਸਿਮਰਨ ਕਰ ਕਰਕੇ ਨਾਮ ਅਭਿਆਸੀ ਨੂੰ ਸਿਮਰਨ ਦਾ ਪਹਿਲਾ ਪ੍ਰਤੱਖ ਤਜਰਬਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਤਨਾਸਰੀ ਮਹਲਾ ਪੰਜਵਾਂ ਵਾਲਾ ਆਣ ਹੱਡੀ ਵਰਤਦਾ ਹੈ। ਅਰਥਾਤ ਨਾਮ ਦੀ ਕਮਾਈ ਦੇ ਸਫੁੱਟ ਅਤੇ ਪ੍ਰਫੁੱਲਤ ਹੋਣ ਦਾ ਪਹਿਲਾ ਸ਼ਗਨ ਇਹ ਹੁੰਦਾ ਹੈ ਕਿ ਨਾਮ ਸਿਮਰਨ ਕਮਾਈਆਂ ਵਾਲੇ ਦਾ ਤਨ ਮਨ ਜੀਓ ਹੀੜਾ ਅਤੇ ਛਾਤੀ ਸੀਨੜਾ ਸਭ ਸੀਤਲ ਹੋ ਜਾਂਦੇ ਹਨ। ਜਿਸ ਸੀਤਲਤਾ ਨੂੰ ਕੋਈ ਸੀਤਲਤਾ ਨਹੀਂ ਪੁੱਜ ਸਕਦੀ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ ਹੈ, ਅਤੇ ਇਸ ਸੀਤਲਤਾ ਦੀ ਸੁਖ ਸੰਪਤੀ ਮੌਜ ਵੀ ਅਕਥਨੀਯ ਹੈ। ਗੱਲ ਕੀ ਨਾਮ ਸਿਮਰਨ ਕਲਾ ਦੇ ਪਾਰਸ ਪਰਸਨੀ ਦਿਬ ਲਤੀਫੀ ਚਰਨ ਕਮਲਾਂ ਦੇ ਭਜਨ ਸੇਵਨ ਹਾਰੇ ਗੁਰਮੁਖਾਂ ਦੇ ਸੁਖ ਫਲ ਦੀ ਮਹਿਮਾ ਅਗਾਧ ਬੋਧ ਹੈ ਜੈਸਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੇਠ ਲਿਖੇ ਕਬਿਤ ਭਲੀ ਪ੍ਰਕਾਰ ਨਿਰੂਪਣ ਕਰਦੇ ਹਨ। ਚਰਨ ਕਮਲ ਭਜ ਕਮਲ ਪ੍ਰਗਾਸ ਭਏ ਦਰਸ ਦਰਸ ਸਮਦਰਸ ਦਿਖਾਏ ਹੈ ਸ਼ਬਦ ਸੁਰਤ ਅਨਹਦ ਲਿਵਲੀਨ ਭਏ ਉਨਮਨ ਮਗਨ ਗਗਨ ਪੁਰ ਛਾਏ ਹੈ ਪ੍ਰੇਮ ਰਸ ਬਸ ਹੋਏ ਬਿਸਮ ਬਿਦੇ ਭਏ ਅਤ ਅਸਚਰਜ ਮੈਂ ਹੇਰਤ ਹਿਰਾਏ ਹੈ ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ ਅਕਥ ਕਥਾ ਬਿਨੋਦ ਕਹਿਤ ਨਾ ਆਏ ਹੈ। ਚਰਨ ਕੰਵਲ ਮਕਰੰਦ ਰਸ ਲੁਭਤ ਹੋਏ ਨਿਜ ਘਰ ਸਹਿਜ ਸਮਾਧ ਲਿਵ ਲਾਗੀ ਹੈ ਚਰਨ ਕਮਲ ਮਕਰੰਦ ਰਸ ਲੁਭਤ ਹੋਏ ਗੁਰਮਤ ਹਿਰਦੇ ਜਗਮਗ ਜੋਤ ਜਾਗੀ ਹੈ ਚਰਨ ਕਮਲ ਮਕਰੰਦ ਰਸ ਲੁਭਤ ਹੋਏ ਅੰਮ੍ਰਿਤ ਨਿਧਾਨ ਪਾਨ ਦੁਰਮਤ ਭਾਗੀ ਹੈ ਚਰਨ ਕਮਲ ਮਕਰੰਦ ਰਸ ਲੁਭਤ ਹੋਏ ਅੰਮ੍ਰਿਤ ਨਿਧਾਨ ਪਾਨ ਦੁਰਮਤ ਭਾਗੀ ਹੈ ਚਰਨ ਕਮਲ ਮਕਰੰਦ ਰਸ ਲੁਭਤ ਹੋਏ ਮਾਇਆ ਮੈਂ ਉਦਾਸ ਬਾਸ ਬਿਰਲੋ ਬੈਰਾਗੀ ਹੈ। ਚਰਨ ਕਮਲ ਕੋ ਮਹਾਤਮ ਅਗਾਧ ਬੋਧ ਅਤ ਅਸਚਰਜ ਮੈਂ ਨਮੋ ਨਮੋ ਨਮ ਹੈ ਕੋਮਲ ਕੋਮਲਤਾ ਓ ਸੀਤਲ ਸੀਤਲਤਾ ਕੈ ਬਾਸਨਾ ਸੁਬਾਸ ਤਾਸ ਦੁਤੀਆ ਨਾ ਸਮ ਹੈ ਸਹਿਜ ਸਮਾਧ ਨਿਜ ਆਸਨ ਸਿੰਘਾਸਨ ਮੈਂ ਸਵਾਦ ਬਿਸਮਾਦ ਰਸ ਗਮਯਤਾ ਅਗਮ ਹੈ ਰੂਪ ਕੈ ਅਨੂਪ ਰੂਪ ਮਨ ਮਨਸਾ ਥਕਤ ਅਕਥ ਕਥਾ ਬਿਨੋਦ ਬਿਸਮੈ ਬਿਸਮ ਹੈ। ਚਰਨ ਕਮਲ ਮਕਰੰਦ ਰਸ ਲੁਭਤ ਹੋਏ ਸਹਿਜ ਸਮਾਧ ਸੁਖ ਸੰਪਟ ਸਮਾਨੇ ਹੈ ਭੈ ਜਲ ਭਿਆਨਕ ਲਹਿਰ ਨਾ ਬਿਆਪ ਸਕੈ ਦੁਬਿਧਾ ਨਿਵਾਰ ਏਕ ਟੇਕ ਠਹਿਰਾਨੇ ਹੈ ਦ੍ਰਿਸ਼ਟ ਸ਼ਬਦ ਸੁਰਤ ਬਰਜ ਬਿਸਰਜਤ ਪ੍ਰੇਮ ਨੇਮ ਬਿਸਮ ਬਿਸਵਾਸ ਉਰ ਆਨੇ ਹੈ ਜੀਵਨ ਮੁਕਤ ਜਗ ਜੀਵਨ ਜੀਵਨ ਮੂਲ ਆਪਾ ਖੋਏ ਹੋਏ ਅਪਰੰਪਰ ਪਰਾਨੇ ਹੈ। ਕਿਰਤਮ ਨਾਮ ਤੋਂ ਨਿਰਾਲਮ ਤੇ ਨਿਖਾਲਸ ਗੁਰਮੰਤਰ ਗੁਰਮਤ ਨਾਮ ਦੇ ਜਪਣ ਹਾਰੇ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਵਰਸਾਏ ਗੁਰਮੁਖ ਸਿੱਖ ਸਦਾ ਹੀ ਚਰਨ ਕਮਲ ਸ਼ਰਨਾਈ ਰਹਿਸ ਦਾ ਫੈਜ਼ ਆਨੰਦ ਮਾਣਦੇ ਹਨ। ਚਰਨ ਕਮਲ ਨਾਨਕ ਸ਼ਰਨਾਈ ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ ਮਹਲਾ ਪੰਜਵਾਂ ਗੁਰੂ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਜਪਣਾ ਅਤੇ ਵਾਹਿਗੁਰੂ ਨਾਮ ਨੂੰ ਜਪਣਾ ਬਿਲਕੁਲ ਸੰਸਰ ਅਰਥ ਵਿਵਸਥਾ ਵਿਚ ਅਭੇਦ ਰੂਪ ਹੈ ਜੈਸਾ ਕਿ ਇਸ ਅਗਲੇ ਗੁਰਵਾਕ ਵਿਚ ਵਿਦਮਾਨ ਹੈ। ਉਦਮ ਕਰਤ ਆਨੰਦ ਭਇਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾਂ ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ ਰਹਾਉ ਬਿਲਾਵਲ ਮਹੱਲਾ ਪੰਜਵਾਂ। ਭਾਵ ਵਾਹਿਗੁਰੂ ਨਾਮ ਜਪਣ ਸਿਮਰਨ ਕਰਨ ਦੇ ਉਦਮ ਆਹਰ ਵਿਚ ਲੱਗਣਾ ਹੀ ਆਨੰਦ ਉਤਸ਼ਾਹਮਈ ਹੈ ਅਤੇ ਨਾਮ ਦੇ ਖਾਸ ਸਿਮਰਨ ਜਾਪ ਵਿਚ ਜੁਟਣਾ ਤਾਂ ਤਤ ਸਾਰ ਸੁਖ ਸੁਖਾਂ ਸਿਰ ਸਾਰ ਸੁਖ ਉਪਜਾਇਕ ਪਾਰਸ ਰਸਾਇਣ ਹੈ। ਗੋਬਿੰਦ ਵਾਹਿਗੁਰੂ ਦਾ ਨਾਮ ਜਪ ਜਪ ਕੇ ਹੀ ਪੂਰਨ ਤਤ ਗੁਰਮਤ ਵਿਚਾਰ ਦੀ ਸੋਝੀ ਪੈਂਦੀ ਹੈ। ਨਾਮ ਜਪਣਾ ਹੀ ਤਤ ਵਿਚਾਰ ਵਿਚਾਰਾਂ ਸਿਰ ਵਿਚਾਰ ਸ਼੍ਰੋਮਣੀ ਵਿਚਾਰ ਹੈ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਗੁਰਵਾਕ ਦੇ ਭਾਵ ਅਨੁਸਾਰ ਵੀ ਇਹੋ ਸਿੱਧ ਹੁੰਦਾ ਹੈ ਕਿ ਸਤਿਗੁਰ ਦੇ ਬਚਨਾਂ ਦਾ ਕਮਾਵਣਾ ਹੀ ਸੱਚਾ ਵਿਚਾਰ ਹੈ ਅਤੇ ਸਤਿਗੁਰ ਦੇ ਬਚਨਾਂ ਦਾ ਕਮਾਵਣਾ ਨਾਮ ਅਭਿਆਸ ਕਮਾਈ ਕਰਨਾ ਹੀ ਹੈ। ਵਾਹਿਗੁਰੂ ਰੂਪ ਗੁਰੂ ਦੇ ਚਰਨ ਕਮਲਾਂ ਦਾ ਜਪਣਾ ਅਤੇ ਵਾਹਿਗੁਰੂ ਨਾਮ ਦਾ ਜਪਣਾ ਇੱਕੋ ਹੀ ਗੱਲ ਹੈ। ਤਾਂ ਹੀ ਤੇ ਵਾਹਿਗੁਰੂ ਮੂਰਤ ਸਤਿਗੁਰੂ ਦੇ ਚਰਨ ਕਮਲਾਂ ਦੇ ਭੌਰੇ ਅਤੇ ਵਾਹਿਗੁਰੂ ਨਾਮ ਦੇ ਜਾਪ ਦੇ ਮੁਸ਼ਤਾਕ ਸ਼ਦਾਈ ਚਰਨ ਕਮਲਾਂ ਨੂੰ ਜਪ ਜਪ ਕੇ ਭਾਵ ਵਾਹਿਗੁਰੂ ਨਾਮ ਨੂੰ ਜਪ ਜਪ ਕੇ ਹੀ ਜਿਉਂਦੇ ਹਨ। ਚਰਨ ਕਮਲਾਂ ਦਾ ਇਸ਼ਕ ਸ਼ਿਕੰਜਨੀ ਧਿਆਨ ਚਰਨ ਕਮਲੀਸ਼ਰ ਵਾਹਿਗੁਰੂ ਨਾਮ ਜਾਂ ਵਾਹਿਗੁਰੂ ਨੂੰ ਆਰਾਧਣ ਦੇ ਸਦਰਸ ਹੈ। ਤਾਂ ਹੀ ਤੇ ਉਪਰਲੇ ਗੁਰਵਾਕ ਅੰਦਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾਂ ਵਾਲੀ ਤੁਕ ਦੇ ਨਾਲ ਲੱਗਦੀ ਹੀ ਇਹ ਤੁਕ ਉਚਰਣਤ ਹੈ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ। ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨੂੰ ਆਰਾਧਣ ਕਰਕੇ ਵੀ ਮੁਖ ਅੰਮ੍ਰਿਤ ਪੀਵੀਦਾ ਹੈ ਅਤੇ ਚਰਨ ਕਮਲਾਂ ਦਾ ਆਰਾਧਨ ਵੀ ਅੰਮ੍ਰਿਤ ਰਸ ਗਟਾਕਾਂ ਨੂੰ ਪਿਆਵਣ ਚਖਾਵਣ ਹਾਰਾ ਹੈ, ਜੈਸਾ ਕਿ ਪਿੱਛੇ ਸਿੱਧ ਹੋ ਚੁੱਕਾ ਹੈ। ਤਾਂ ਤੇ ਦੋਹਾਂ ਆਰਾਧਨੀ ਪਦਾਰਥਾਂ ਦਾ ਪਰਮਾਰਥ ਇੱਕੋ ਹੀ ਹੈ। ਇਹ ਸਭ ਅੰਮ੍ਰਿਤ ਨਾਮ ਦੀਆਂ ਪਾਰਸ ਕਮਾਈਆਂ ਦੇ ਹੀ ਜ਼ਹੂਰ ਚਮਤਕਾਰੇ ਹਨ। ਗੁਣੀ ਗੁਣਤਾਸ ਵਾਹਿਗੁਰੂ ਅਕਾਲ ਪੁਰਖ ਦੇ ਚਰਨ ਕਮਲਾਂ ਦੀ ਟੇਕ ਨਾਭ ਸਵਾਸ ਟੇਕਨੀ ਟੇਕ, ਹੀਰੇ ਹੀਰ ਬੇਧਨੀ ਟੇਕ, ਰਸ ਜੋਤ ਜੋਤਨੀ ਟੇਕ, ਰਸ ਲਿਵਨ ਖਿਵਨੀ ਟੇਕ, ਲਿਵਨ ਖਿਵਨ ਬਿਸਮੰਨੀ ਟੇਕ, ਨਾਮ ਸਿਮਰਨ ਅਤੇ ਕੀਰਤਨ ਦੇ ਲਾਹੇ ਹੋਰੋਂ ਹੋਰ ਲਾਹੇ ਲੈਣ ਲਈ ਤੇ ਲੈਂਦੇ ਰਹਿਣ ਲਈ ਖਿਨ ਖਿਨੀ ਉਮਾਹੇ ਉਪਜਾਉਂਦੀ ਹੈ। ਸੋਈ ਭਾਵ ਇਨ ਬਿਨ ਇਹ ਗੁਰਵਾਕ ਨਿਰੂਪਣ ਕਰਾਉਂਦਾ ਹੈ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ, ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ। ਬਿਲਾਵਲ ਮਹਲਾ ਪੰਜਵਾਂ। ਤਾਂ ਤੇ ਜਬ ਲਗ ਘਟ ਅੰਤਰ ਸਵਾਸ ਵਗਦੇ ਹਨ ਚਰਨ ਕਮਲਾਂ ਦੇ ਮੌਜ ਮਸਤ ਭਵਰੇ ਕੀਰਤਨ ਰੰਗਾਂ ਤੇ ਨਾਮ ਅਭਿਆਸ ਤਰੰਗਾਂ ਦੇ ਵਜਦ ਵਿਚ ਹੀ ਮਸਤਾਨੇ ਰਹਿੰਦੇ ਹਨ। ਚਰਨ ਕਮਲਾਂ ਦੀ ਦਰਸ ਲੀਨਤਾ ਵਿਚ ਮਗਨ ਹੋ ਕੇ ਜ਼ੋਰੋ ਜ਼ੋਰ ਕੀਰਤਨ ਨਾਮ ਅਭਿਆਸ ਦਾ ਖੰਡਾ ਖੜਕਾਉਂਦੇ ਹਨ ਅਤੇ ਇੱਕ ਸਵਾਸ ਵੀ ਬਿਰਥਾ ਨਹੀਂ ਜਾਣ ਦਿੰਦੇ। ਦੇਖੋ ਅਗਲਾ ਗੁਰਵਾਕ ਚਰਨ ਕਮਲਾਂ ਨੂੰ ਹਿਰਦੇ ਧਿਆਉਣ ਦੀ ਗਤਮਿਤ ਨੂੰ ਕੈਸਾ ਦ੍ਰਿੜਾਉਂਦਾ ਹੈ। ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਸੁਖ ਪਾਏ, ਗੁਰ ਦੁਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪਰਵਾਨ, ਰਹਾਓ ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ, ਕਹੁ ਨਾਨਕ ਜਪ ਜੀਵੇ ਗਿਆਨੀ। ਬਿਲਾਵਲ ਮਹਲਾ ਪੰਜਵਾਂ। ਇਸ ਗੁਰਵਾਕ ਦੇ ਭਾਵ ਤੋਂ ਇਹ ਗੁਰਮਤ ਗੂੜ ਭੇਦ ਖੁੱਲਦੇ ਹਨ। ਨਾਮ ਸਿਮਰਨ ਦੀ ਪਾਰਸ ਚੁੰਬਕੀ ਕ੍ਰਿਸ਼ਮ ਕਮਾਈ ਕਰ, ਹਿਰਦੇ ਪ੍ਰਗਟਾਏ, ਹਿਰਦੇ ਰਸ ਰਸਾਏ, ਹਿਰਦੇ ਜੋਤ ਜਗਨਾਏ, ਚਰਨ ਕਮਲਾਂ ਦਾ ਧਿਆਨ ਅਰਾਧਨ ਕਰਨਾ, ਸਗਲੇ ਰੋਗਾਂ ਦਾ ਬਿਨਾਸਨ ਹਾਰਾ ਅਤੇ ਸਮੂਹ ਸੁੱਖਾਂ ਦਾ ਪ੍ਰਕਾਸ਼ਨ ਹਾਰਾ ਹੈ। ਗੁਰੂ ਸਾਹਿਬ ਨੇ ਅਪਾਰ ਕਿਰਪਾ ਧਾਰੀ ਹੈ ਕਿ ਆਪਣੇ ਗੁਰਸਿੱਖ ਸੇਵਕ ਪਿਆਰਿਆਂ ਅਭਿਆਸੀ ਜਨਾਂ ਨੂੰ ਨਾਮ ਸਿਮਰਨ ਦੇ ਦਾਨ, ਚਰਨ ਕਮਲਾਂ ਦੇ ਧਿਆਨ ਦਾਨ ਦੀ ਦਾਤ ਬਖਸ਼ੀ ਹੈ। ਜਿਸ ਦਾਨ ਦਾਤਾਰਨੀ ਬਖਸ਼ਿਸ਼ ਦੁਆਰਾ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਦਾ ਜਨਮ ਮਰਨ ਦਾ ਦੁੱਖ ਕੱਟ ਦਿੱਤਾ ਹੈ ਅਤੇ ਇਸ ਦਾਤ ਕਰਕੇ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਹੈ ਅਤੇ ਹਰ ਦਰਗਾਹ ਪ੍ਰਵਾਨ ਪਿਆ ਹੈ।